ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ। ਉਸ ਨੂੰ ਸੁਖ ਨਾ ਉਪਜੈ, ਭਾਵੈ ਸੌ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਓਂ ਲਿਵ ਲਾਓ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ। ਉਸ ਨੂੰ ਸੁਖ ਨਾ ਉਪਜੈ, ਭਾਵੈ ਸੌ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਓਂ ਲਿਵ ਲਾਓ। ਮਹਲਾ ਤੀਜਾ। ਏ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਐ ਜਨਮ ਮਰਨ ਦੁਖ ਜਾਏ। ਸਹਸਾ ਮੂਲ ਨਾ ਹੋਵਾਈ, ਹਉਮੈ ਸ਼ਬਦ ਜਲਾਏ। ਕੂੜੈ ਕੀ ਪਾਲ ਵਿੱਚੋਂ ਨਿਕਲੈ, ਸੱਚ ਵਸੈ ਮਨ ਆਏ। ਅੰਤਰ ਸ਼ਾਂਤ ਮਨ ਸੁਖ ਹੋਏ, ਸੱਚ ਸੰਜਮ ਕਾਰ ਕਮਾਏ। ਨਾਨਕ ਪੂਰੈ ਕਰਮ ਸਤਿਗੁਰ ਮਿਲੈ, ਹਰ ਜੀਉ ਕਿਰਪਾ ਕਰੇ ਰਜਾਏ। ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੈ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਤਿਸ ਕੋ ਤਲਕੀ ਕਿਸੈ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਮਾਨਸਾ ਕਿਹੋ ਦੀਵਾਨ ਹੋ, ਕੋਈ ਨਸ ਭੱਜ ਨਿਕਲੈ। ਹਰ ਦੀਵਾਨ ਹੋ ਕੋਈ ਕਿੱਥੇ ਜਾਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿੰਦੇ ਖੂੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ। ਗੁਰਮੁਖ ਵਿਰਲੈ ਕਿਨੈ ਧਿਆਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿੰਦੇ ਖੂੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ। ਗੁਰਮੁਖ ਵਿਰਲੈ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। मूक उचरह शास्त्र खट पिंग गिरन चढ़ जाए अंध लख बदरो सुने जो काल कृपा कराए। परम सत्कार योग धन धन साहेब श्री गुरु ग्रंथ साहिब महाराज जी की पवित्र पावन गोद का निग मानते हुए गुरु रूप गुरु खालसा सतसंग जी आओ फतेह की सांझ करिए। गज के आखो वाहिगुरु जी का खालसा वाहिगुरु जी की फतेह। ਇਹ ਅੱਜ ਦਾ ਪਾਵਨ ਹੁਕਮਨਾਮਾ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਜਿਸ ਦੀ ਵਿਚਾਰ ਹਰ ਰੋਜ਼ ਦੀ ਤਰ੍ਹਾਂ ਇਹ ਬੜੀਆਂ ਸਦੀਆਂ ਤੋਂ ਚੱਲੀ ਆਉਂਦੀ ਮਰਯਾਦਾ ਇਸ ਅਸਥਾਨ ਦੀ ਹੈ, ਉਹ ਆਪਾਂ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਮਹਾਰਾਜ ਜੀ ਦੀ ਤਾਬਿਆਂ ਵਿੱਚ ਬੈਠ ਕੇ ਹਜ਼ੂਰੀ ਅੰਦਰ ਬੈਠ ਕੇ ਸਰਵਣ ਕਰਨ ਵਾਸਤੇ ਇਕੱਤਰ ਹੋਏ ਹਾਂ। ਗੁਰੂ ਰਹਿਮ ਕਰੇ, ਗੁਰੂ ਦੀ ਬਖਸ਼ਿਸ਼ ਹੋਵੇ, ਆਪਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਪਵਿੱਤਰ ਹੁਕਮਨਾਮਾ ਹੈ ਇਹਦੀ ਜੋ ਵਿਚਾਰ ਹੈ ਸਿਧਾਂਤ ਹੈ ਉਹ ਸਾਡੇ ਹਿਰਦੇ ਵਿੱਚ ਵੱਸ ਜਾਵੇ। ਇਹ ਪਾਵਨ ਹੁਕਮਨਾਮਾ ਸਤਿਗੁਰਾਂ ਦੇ ਪਾਵਨ ਅੰਗ 591 ਤੇ ਸ਼ਿਸ਼ੋਭਤ ਹੈ। ਆਓ ਹੁਣ ਆਪਾਂ ਇਸ ਹੁਕਮਨਾਮੇ ਦੀ ਆਰੰਭਤਾ ਕਰਕੇ ਜੋ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਪਿਆਰ ਵਿੱਚ ਆਓ ਸਾਰੀਆਂ ਸੰਗਤਾਂ ਇੱਕ ਵਾਰ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੂੰ ਸਤਿਗੁਰੂ ਮਹਾਰਾਜ ਜੀ ਦਾ ਭਰੋਸਾ ਨਹੀਂ ਆਇਆ, ਸਤਿਗੁਰਾਂ ਉੱਤੇ ਪੂਰਨ ਭਰੋਸਾ ਨਹੀਂ ਟਿਕਿਆ ਜਿਨ੍ਹਾਂ ਦਾ, ਕਿਉਂਕਿ ਸਾਡੇ ਸਿੱਖ ਇਤਿਹਾਸ ਵਿੱਚ ਅਨੇਕਾਂ ਐਸੀਆਂ ਗਾਥਾ ਹਨ, ਕਥਾਵਾਂ ਨੇ ਕਿ ਜਿਨ੍ਹਾਂ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਗੁਰਸਿੱਖਾਂ ਦਾ ਭਰੋਸਾ ਕੈਸਾ ਹੁੰਦਾ ਹੈ। ਅਸੀਂ ਜੋ ਨਿੱਤ ਦੀ ਅਰਦਾਸ ਕਰਦੇ ਹਾਂ ਉਹਦੇ ਵਿੱਚ ਵੀ ਅਸੀਂ ਗੁਰੂ ਤੋਂ ਇਹੋ ਮੰਗਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਆਪਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ। ਹਰ ਸਿੱਖ ਆਪਦੀ ਰੋਜ਼ ਦੀ ਅਰਦਾਸ ਵਿੱਚ ਇਹ ਗੁਰੂ ਤੋਂ ਮੰਗਦਾ ਹੈ ਕਿ ਮਹਾਰਾਜ ਜਿੱਥੇ ਤੂੰ ਕਿਰਪਾ ਕਰਦਾ ਹੈ ਸਿੱਖੀ ਦੀ ਦਾਤ ਵੀ ਦੇਣਾ ਹੈ ਅਤੇ ਇਹ ਤੇਰੀ ਬਖਸ਼ਿਸ਼ ਹੈ, ਇਸ ਤੂੰ ਸਾਡੇ ਉੱਤੇ ਕਿਰਪਾ ਕਰਦਾ ਹੈ, ਇਹ ਤੂੰ ਸਾਨੂੰ ਦਾਨ ਦੇਣਾ ਦਾਨ ਵਿੱਚ। ਇਸ ਤਰ੍ਹਾਂ ਹੀ ਜੇ ਸਾਨੂੰ ਪੂਰਨ ਭਰੋਸਾ ਬਖਸ਼ਦਾ ਹੈ ਅਤੇ ਇਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇਰੀ ਦਾਤ ਹੈ, ਤੂੰ ਸਾਡੇ ਉੱਤੇ ਮਿਹਰ ਕਰਦਾ ਹੈ, ਜੇ ਗੁਰੂ ਕਿਰਪਾ ਕਰੇ ਤਾਂ ਸਿੱਖ ਦਾ ਗੁਰੂ 'ਤੇ ਪੂਰਨ ਭਰੋਸਾ ਬਣਦਾ ਹੈ। ਸਾਡੇ ਸਿੱਖ ਇਤਿਹਾਸ ਦਾ ਕੁਝ ਕੁਝ ਜਿਗਰ ਇਸ ਇੱਕ ਉਸ ਸਮੇਂ ਦੇ ਲਿਖਾਰੀ ਨੇ ਕੀਤਾ ਹੈ ਤਾਂ ਉਹ ਭਾਵੇਂ ਅਨਮਤ ਦਾ ਸੀ, ਪਰ ਜਿਹੜਾ ਕਲਮ ਚੁੱਕ ਲੈਂਦਾ ਜਿਹੜਾ ਅਸਲੀ ਲਿਖਾਰੀ ਹੈ ਨਾ, ਉਹ ਆਪਣੇ ਵਿਰੋਧੀ ਦੇ ਵਿੱਚ ਵੀ ਜਿਹੜੇ ਗੁਣ ਹੈ ਨਾ ਉਹ ਜ਼ਰੂਰ ਪ੍ਰਗਟ ਕਰਦਾ ਹੈ। ਮੈਨੂੰ ਇੱਕ ਗੱਲ ਚੇਤੇ ਆ ਗਈ ਹੈ, ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਦ ਤੀਜੀ ਜੰਗ ਹੋਈ ਹੈ ਨਾ ਮਾਲਵੇ ਦੀ ਧਰਤੀ 'ਤੇ, ਅਤੇ ਉੱਥੇ ਇੱਕ ਬੜਾ ਮੰਨਿਆ ਦੰਨਿਆ ਹੋਇਆ ਜਰਨੈਲ ਸੀ ਜਿਹਦਾ ਨਾਂ ਸਾਡੇ ਇਤਿਹਾਸ ਨੇ ਕਾਬਲ ਬੇਗ ਦੱਸਿਆ, ਕਾਬਲੀ ਬੇਗ ਵੀ ਆਉਂਦੇ ਉਹਨੂੰ। ਉਹਨੂੰ ਬੜਾ ਮਾਣ ਸੀ ਕਿ ਮੈਂ ਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਲਵਾਂਗਾ। ਸੂਰਮੇ ਨੂੰ ਮਾਣ ਹੁੰਦਾ ਇਹਦੇ ਵਿੱਚ ਕੋਈ ਗੱਲ ਨਹੀਂ, ਪਰ ਉਹਨੇ ਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੂੰ ਵੰਗਾਰਿਆ, ਜੰਗ ਦੇ ਮੈਦਾਨ ਵਿੱਚ ਵੰਗਾਰਿਆ ਵੀ ਇਸ ਤਰੀਕੇ ਨਾਲ ਕਿ ਸਤਿਗੁਰਾਂ ਦਾ ਅਦਬ ਪੂਰਾ ਰੱਖਦਾ ਹੈ। ਉਹ ਘੋੜਾ ਛੇੜ ਕੇ ਅੱਗੇ ਆਇਆ ਨਾ, ਅਤੇ ਉਹਨੇ ਸਤਿਗੁਰਾਂ ਨੂੰ ਆਵਾਜ਼ ਦਿੱਤੀ ਕਿ ਮਹਾਰਾਜ ਤੁਸੀਂ ਇਸ ਧਰਤੀ ਉੱਤੇ ਇੱਕ ਪੀਰ ਬਣ ਕੇ ਆਇਓ, ਇਹ ਉਹਦੇ ਬਚਨ ਹੈ, ਸਾਡੇ ਇਤਿਹਾਸ ਅੰਦਰ ਮੌਜੂਦ ਹਨ ਕਿ ਮਹਾਰਾਜ ਤੁਹਾਡੇ ਕੋਲੋਂ ਸਾਰੀ ਦੁਨੀਆ ਮੁਰਾਦ ਮੰਗਦੀ ਹੈ, ਮੈਂ ਸੂਰਮਾ ਹਾਂ, ਮੈਂ ਵੀ ਤੁਹਾਡੇ ਕੋਲੋਂ ਮੰਗਣ ਲੱਗਾ ਹਾਂ। ਨਹੀਂ ਤਾਂ ਵੰਗਾਰਨ ਵਾਲਾ ਵਿਰੋਧੀ ਨੂੰ ਕਈ ਮਾੜੇ ਬਚਨ ਕਹਿ ਕੇ ਵੰਗਾਰਦਾ ਹੈ। ਕਾਬਲ ਬੇਗ ਸਿਆਣਾ ਜਰਨੈਲ ਹੈ, ਹਜ਼ੂਰ ਨੂੰ ਵੰਗਾਰ ਰਿਹਾ ਹੈ ਕਿ ਮਹਾਰਾਜ ਤੁਸੀਂ ਇਸ ਧਰਤੀ ਉੱਤੇ ਪੀਰ ਬਣ ਕੇ ਆਓ। ਆਪਾਂ ਗੁਰੂ ਆਖਦੇ ਹਾਂ, ਉਹ ਪੀਰ ਆਖਦੇ ਹਨ, ਅਤੇ ਪੀਰਾਂ ਕੋਲੋਂ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਪੀਰ ਸਾਰਿਆਂ ਦੇ ਸਾਂਝੇ ਹੁੰਦੇ ਹੈ। ਸਤਿਗੁਰਾਂ ਨੇ ਆਖਿਆ ਕਾਬਲ ਬੇਗ ਕੀ ਕਹਿਣਾ ਚਾਹੁੰਦਾ ਹੈ? ਆਂਦਾ ਜੀ ਮੈਂ ਇਹ ਤੁਹਾਡੇ ਕੋਲੋਂ ਇੱਕ ਮੰਗ ਮੰਗਦਾ ਹਾਂ ਕਿ ਜੰਗ ਦੇ ਮੈਦਾਨ ਵਿੱਚ ਆ ਕੇ ਸਾਡੇ ਸੂਰਮੇ ਪਿੱਛੇ ਹਟ ਜਾਂਦੇ ਤੇ ਤੁਹਾਡੇ ਵੀ ਹਟ ਜਾਣ, ਤੁਹਾਡਾ ਅਤੇ ਮੇਰਾ ਜੰਗ ਹੋਵੇ। ਹਜ਼ੂਰ ਬੜੇ ਖੁਸ਼ ਹੋਏ, ਆਖਣ ਲੱਗੇ ਬੱਲੇ ਉਹ ਕਾਬਲ ਬੇਗਾ ਬੜੀ ਚੰਗੀ ਮੰਗ ਮੰਗੀ ਹੈ, ਸੂਰਮਿਆਂ ਦਾ ਕੰਮ ਇਸ ਤਰ੍ਹਾਂ ਹੁੰਦਾ ਹੈ। ਹੁਣ ਭਾਵੇਂ ਕਾਬਲ ਬੇਗ ਦੇ ਮਨ ਵਿੱਚ ਇਹ ਭੁਲੇਖਾ ਸੀ ਕਿ ਮੈਂ ਗੁਰੂ ਸਾਹਿਬ ਨੂੰ ਸ਼ਹੀਦ ਕਰ ਲਵਾਂਗਾ ਅਤੇ ਜੰਗ ਦਾ ਸਾਰਾ ਕਹਾਣੀ ਕਿੱਸਾ ਹੀ ਖਤਮ ਹੋ ਜਾਏਗਾ। ਹੁਣ ਘੋੜਾ ਛੇੜ ਕੇ ਅੱਗੇ ਆਇਆ ਤਾਂ ਉਹਨੂੰ ਪਤਾ ਸੀ ਕਿ ਸਤਿਗੁਰਾਂ ਦੇ ਧਨੁਸ਼ ਵਿੱਚੋਂ ਚੱਲਿਆ ਹੋਇਆ ਤੀਰ ਉਹ ਦਸਾਂ ਦਸਾਂ ਵੀ ਦੀ ਪਾਰ ਹੋ ਜਾਂਦਾ ਹੈ। ਉਹ ਆਖਣ ਲੱਗਾ ਜੀ ਇਸ ਤਰ੍ਹਾਂ ਨਹੀਂ, ਹਜ਼ੂਰਾਂ ਦੇ ਕਿਵੇਂ ਆਂਜਾ ਦੀ ਤਲਵਾਰ ਦਾ ਜੰਗ ਹੋਵੇਗਾ। ਮਹਾਰਾਜ ਨੇ ਕਮਾਨ ਆਪਣੇ ਮੋਢੇ ਉੱਤੇ ਪਾ ਲਈ ਅਤੇ ਸ੍ਰੀ ਸਾਹਿਬ ਕੱਢ ਲਈ। ਆਂਦਾ ਜੀ ਇਸ ਤਰ੍ਹਾਂ ਵੀ ਨਹੀਂ, ਹਜ਼ੂਰਾਂ ਦੇ ਕਿਵੇਂ? ਆਂਦਾ ਜੀ ਘੋੜੇ ਤੋਂ ਥੱਲੇ ਉੱਤਰ ਕੇ, ਸਤਿਗੁਰੂ ਮਹਾਰਾਜ ਥੱਲੇ ਆ ਗਏ ਛਾਲ ਮਾਰ ਕੇ, ਗੁਰੂ ਸੂਰਮੇ ਸਨ। ਹੁਣ ਸੂਰਮੇ ਨੂੰ ਸੂਰਮੇ ਨੇ ਵੰਗਾਰਿਆ ਹੈ, ਮਹਾਰਾਜ ਥੱਲੇ ਆਏ ਅਤੇ ਦੋਵਾਂ ਦਾ ਆਹਮੋ ਸਾਹਮਣਾ ਬਹੁਤ ਭਾਰਾ ਜੰਗ ਹੋਇਆ ਹੈ। ਸਤਿਗੁਰਾਂ ਨੇ ਕਾਬਲ ਬੇਗ ਨੂੰ ਜੰਗ ਕਰਦਿਆਂ ਹੋਇਆਂ ਕਈ ਵੇਰ ਸ਼ਾਬਾਸ਼ ਦਿੱਤੀ, ਪਰ ਆਖਿਰਕਾਰ ਤਾਂ ਉਹਨੇ ਮਾਰੇ ਜਾਣਾ ਸੀ, ਸਤਿਗੁਰਾਂ ਦੇ ਹੱਥੋਂ ਮਾਰਿਆ ਗਿਆ। ਹਜ਼ੂਰ ਨੇ ਉਹਨੂੰ ਮਰੇ ਪਏ ਨੂੰ ਵੀ ਸ਼ਾਬਾਸ਼ ਦਿੱਤੀ। ਸਿੱਖਾਂ ਨੇ ਆਖਿਆ, ਮਹਾਰਾਜ ਬਾਬਾ ਵਿਧੀ ਚੰਦ, ਬਾਬਾ ਜੇਠਾ ਜੀ ਆਖਣ ਲੱਗੇ, ਸਤਿਗੁਰੂ ਜੀ ਉਹ ਆਪਣਾ ਵਿਰੋਧੀ ਹੈ, ਅਤੇ ਇਹ ਵੀ ਨਹੀਂ ਹੋ ਸਕਦਾ ਕਿ ਆਪ ਜੀ ਨੇ ਕੋਈ ਗਲਤ ਗੱਲ ਕੀਤੀ ਹੋਵੇ, ਉਹਨੂੰ ਇੰਨੀ ਸ਼ਾਬਾਸ਼ ਕਿਉਂ ਦਿੱਤੀ। ਮਹਾਰਾਜ ਆਖਣ ਲੱਗੇ, ਵੇਖੋ ਗੱਲ ਹੈ, ਉਹ ਹੈ ਸੂਰਮਾ, ਉਹਨੇ ਸਾਨੂੰ ਵੰਗਾਰਿਆ ਹੈ, ਵੰਗਾਰ ਕੇ ਉਹਨੇ ਸਾਡਾ ਅਦਬ ਮੌਜੂਦ ਰੱਖਿਆ ਹੈ। ਫਿਰ ਉਹ ਇੰਨਾ ਲੜਿਆ ਕਿ ਉਸ ਜੰਗ ਵਿੱਚ ਸਤਿਗੁਰਾਂ ਦੇ ਸਰੀਰ ਉੱਤੇ ਕਈ ਫੱਟ ਆ ਗਏ, ਸਤਿਗੁਰਾਂ ਦਾ ਚੋਲਾ ਵੀ ਲੀਰੋ ਲੀਰ ਹੋਇਆ। ਹਜ਼ੂਰਾਂ ਦੇ ਉਹ ਸੂਰਮਾ ਹੈ, ਅਤੇ ਉਹਨੇ ਮੰਗ ਬੜੀ ਚੰਗੀ ਮੰਗੀ, ਉਹ ਸਾਡੇ ਹੱਥੋਂ ਮਰਿਆ ਹੈ, ਉਹ ਮੁਕਤ ਹੋ ਗਿਆ, ਇਸ ਕਰਕੇ ਉਹਨੂੰ ਅਸਾਂ ਸ਼ਾਬਾਸ਼ ਦਿੱਤੀ ਹੈ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਸੱਚ ਹੈ ਨਾ, ਜੋ ਲਿਖਾਰੀ ਹੈ ਨਾ ਲਿਖਣ ਵਾਲਾ, ਉੱਥੇ ਉਹ ਬਿਲਕੁਲ ਸੱਚ ਲਿਖਣੋਂ ਝਕਦਾ ਨਹੀਂ, ਭਾਵੇਂ ਕਿਸੇ ਵਿਰੋਧੀ ਦੀ ਗੱਲ ਲਿਖਦਾ ਹੋਵੇ। ਸਾਡੇ ਸਿੱਖ ਇਤਿਹਾਸ ਨੂੰ ਕੁਝ ਕੁਝ ਲਿਖਿਆ ਹੈ, ਭਾਵੇਂ ਉਹਨੇ ਮਨ ਵਿੱਚ ਈਰਖਾ ਰੱਖ ਕੇ ਲਿਖਿਆ, ਉਹਦੇ ਮਨ ਵਿੱਚ ਵਿਰੋਧਤਾ ਵੀ ਹੈਗੀ ਸੀ, ਉਹਨੇ ਗੁਰੂ ਕੀ ਸੰਗਤ ਵੀ ਕੀਤੀ ਹੈ। ਮੇਰਾ ਕਹਿਣ ਤੋਂ ਭਾਵ ਹੈ, ਮੁਹੱਸਨ ਫਾਨੀ, ਉਹਨੇ ਦਬਸਤਾਨ ਇੱਕ ਕਿਤਾਬ ਲਿਖੀ ਜੋ ਫਾਰਸੀ ਵਿੱਚ ਕਦੇ ਹੁੰਦੀ ਸੀ, ਅਤੇ ਅੱਜ ਵਿਦਵਾਨਾਂ ਨੇ ਉਹਦਾ ਉਲੱਥਾ ਕੀਤਾ ਹੋਇਆ ਹੈ। ਉਹਦੇ ਵਿੱਚ ਉਹ ਲਿਖਦਾ ਹੈ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਸੰਬੰਧ ਵਿੱਚ, ਕਿਉਂਕਿ ਗੁਰੂ ਛੇਵੇਂ ਪਾਤਸ਼ਾਹ ਜੀ ਦੀ ਉਹ ਸੰਗਤ ਵਿੱਚ ਆ ਕੇ ਬੈਠਦਾ ਸੀ, ਅਤੇ ਕਈ ਸਤਿਗੁਰਾਂ ਦੇ ਕੌਤਕ ਉਹਨੇ ਆਪਣੇ ਅੱਖੀਂ ਵੇਖੇ ਹੈ। ਇੱਕ ਗੱਲ ਉਹਨੇ ਇਹ ਠੋਸ ਕਰਕੇ ਲਿਖੀ ਹੋਈ ਹੈ ਕਿ ਮੈਂ ਇਹ ਚੰਗੀ ਤਰ੍ਹਾਂ ਆਪਣੇ ਅੱਖੀਂ ਕਈ ਵਾਰ ਵੇਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਵੀ ਕਿਤੇ ਤੁਰਦੇ ਸੀ ਨਾ, ਅਤੇ ਪਹਿਲਾਂ ਸੰਗਤ ਵਿੱਚ ਮਹਾਰਾਜ ਅਰਦਾਸ ਕਰਾਇਆ ਕਰਦੇ, ਫਿਰ ਤੁਰਦੇ। ਮੁਹੱਸਨ ਫਾਨੀ ਨੇ ਲਿਖਿਆ ਹੋਇਆ, ਉਹਨੇ ਇੱਕ ਦੋ ਗੁਰਸਿੱਖਾਂ ਦੀ ਗੱਲ ਲਿਖੀ ਹੈ, ਉਹ ਸ਼ਾਇਦ ਆਪ ਸੰਗਤਾਂ ਨੇ ਕਦੇ ਘੱਟ ਹੀ ਸੁਣੀ ਹੋਵੇਗੀ। ਉਹਨੇ ਦੋ ਗੁਰਸਿੱਖਾਂ ਦੀ ਗੱਲ ਬੜੀ ਸ਼ਰਧਾ ਦੀ ਲਿਖੀ ਹੈ, ਜੋ ਅੱਜ ਦਾ ਪਵਿੱਤਰ ਹੁਕਮਨਾਮਾ ਇਹਦੀ ਆਰੰਭਤਾ ਦੀ ਪੰਕਤੀ ਹੈ, ਜੋ ਆਪ ਜੀ ਨੇ ਸਰਵਣ ਕੀਤੀ ਹੈ ਨਾ, ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ। ਜਿਨ੍ਹਾਂ ਨੂੰ ਸਤਿਗੁਰੂ ਦੀ ਪ੍ਰਤੀਤ ਹੁੰਦਾ ਭਰੋਸਾ, ਸਤਿਗੁਰਾਂ ਉੱਤੇ ਪੂਰਨ ਭਰੋਸਾ ਨਹੀਂ ਆਇਆ, ਭਾਵੇਂ ਉਹ ਗੁਰੂ ਦੇ ਚਰਨਾਂ ਵਿੱਚ ਆਉਂਦਾ ਵੀ ਹੈ, ਅੰਦਰ ਭਰੋਸਾ ਨਹੀਂ, ਪਰ ਜਿਨ੍ਹਾਂ ਨੂੰ ਆ ਗਿਆ ਹੈ ਉਹ। ਮੁਹੱਸਨ ਫਾਨੀ ਲਿਖਦਾ ਹੈ ਕਿ ਮੇਰੀ ਅੱਖੀਂ ਵੇਖੀ ਡਿੱਠੀ ਗੱਲ ਹੈ, ਉਹਨਾਂ ਦੋ ਗੁਰਸਿੱਖਾਂ ਵਿੱਚੋਂ ਉਹਨਾਂ ਦੇ ਨਾਮ ਹੈ, ਇੱਕ ਬਲਖ ਦੇ ਰਹਿਣ ਵਾਲਾ ਹੈ, ਉਹਦਾ ਨਾਂ ਹੈ ਭਾਈ ਸਾਧ, ਦੂਜਾ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਪੁੱਤਰ ਹੋਇਆ ਭਾਈ ਭਾਨਾ ਜੀ, ਜਦੋਂ ਅੰਤਮ ਸਮੇਂ ਮਹਾਰਾਜ ਜੀ ਦੇ ਹੱਥ ਵਿੱਚ ਬਾਂਹ ਭਾਨੇ ਦੀ ਪਕੜਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਜਿਵੇਂ ਮੈਨੂੰ ਨਵਾਜਿਆ ਜੇ ਨਾ, ਮੇਰੀ ਅੰਸ਼ ਵੰਸ਼ ਨੂੰ ਆਪਣੇ ਨਾਲ ਜੋੜ ਕੇ ਰੱਖਿਓ। ਅਤੇ ਉਸ ਭਾਨੇ ਜੀ ਦਾ ਪੋਤਰਾ ਹੋਇਆ, ਉਹਦਾ ਨਾਂ ਹੋਇਆ ਹੈ ਭਾਈ ਝੰਡਾ। ਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਰਹਿ ਕੇ ਸੇਵਾ ਕਰਦਾ ਸੀ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਉਹਦੇ ਪੈਰ ਉੱਤੇ ਕੁਦਰਤੀ ਸੱਟ ਲੱਗ ਗਈ, ਜ਼ਖਮ ਹੋਇਆ ਸੀ ਅਤੇ ਪੈਰੀ ਜੋੜਾ ਪਾਇਆ ਹੋਇਆ। ਸਤਿਗੁਰੂ ਆਖਣ ਲੱਗੇ, ਝੰਡਿਆ ਇਹ ਜੋੜੇ ਨਾਲ ਜ਼ਖਮ ਵੱਧ ਜਾਏਗਾ, ਜੋੜਾ ਲਾਹ ਦੇ। ਉਹਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਜੋੜਾ ਲਾਹ ਦਿੱਤਾ। ਕਈ ਦਿਨ ਲੰਘ ਗਏ, ਜੋੜਾ ਪਾਇਆ ਨਹੀਂ, ਜ਼ਖਮ ਰਾਜੀ ਹੋ ਗਿਆ ਸੇਵਾ ਕਰ ਰਿਹਾ। ਇੱਕ ਦਿਨ ਹਜ਼ੂਰ ਨੇ ਵੇਖਿਆ ਝੰਡਿਆ ਜੋੜਾ ਨਹੀਂ ਪਾਇਆ, ਆਖਣ ਲੱਗਾ ਮਹਾਰਾਜ ਆਪ ਜੀ ਨੇ ਹੁਕਮ ਕੀਤਾ ਸੀ ਕਿ ਜੋੜਾ ਲਾ ਦੇ। ਮਹਾਰਾਜ ਹੱਸ ਪਏ, ਆਖਣ ਲੱਗੇ ਸੀ ਤਾਂ ਆਖਿਆ ਸੀ ਉਨ੍ਹਾਂ ਚਿਰ ਜਿੰਨਾ ਚਿਰ ਜ਼ਖਮ ਨਹੀਂ ਠੀਕ ਹੁੰਦਾ। ਆਖਣ ਲੱਗਾ ਮਹਾਰਾਜ ਜੀ ਆਪਨੇ ਇੰਨਾ ਹੀ ਬਚਨ ਕੀਤਾ ਕਿ ਜੋੜਾ ਲਾ ਦੇ, ਮੈਂ ਜੋੜਾ ਲਾ ਦਿੱਤਾ ਹੈ, ਹਜ਼ੂਰਾਂ ਦੇ ਪਾ ਲਾ। ਉਹਨੇ ਜੋੜਾ ਪਾ ਲਿਆ। ਹੁਣ ਇੱਕ ਦਿਨ ਸਤਿਗੁਰੂ ਮਹਾਰਾਜ ਬੈਠੇ ਦੇ ਆਖਣ ਲੱਗੇ ਝੰਡਿਆ ਕਿਸੇ ਸਿੱਖ ਨੂੰ ਆਖ, ਇੱਥੇ ਅੰਮ੍ਰਿਤਸਰ ਸਾਹਿਬ ਦੀ ਇਹ ਸਾਰੀ ਗੱਲ ਹੈ ਕਿ ਲੰਗਰ ਵਾਸਤੇ ਬਾਹਰੋਂ ਬਾਲਣ ਲਿਆਵੇ। ਅਤੇ ਭਾਈ ਝੰਡਾ ਜੀ ਜੰਗਲ ਵਿੱਚ ਚਲੇ ਗਏ। ਉਦੋਂ ਇਹ ਚਾਰ ਚੁਫੇਰੇ ਜੰਗਲ ਹੀ ਹੁੰਦਾ ਸੀ। ਜਿਉਂ ਬਾਲਣ ਧੋਣ ਲੱਗੇ, ਉਹਨਾਂ ਨੂੰ ਕਈ ਦਿਨ ਲੰਘ ਗਏ ਬਾਲਣ ਧੋਂਦਿਆਂ ਹੀ। ਜਦੋਂ ਹਜ਼ੂਰ ਨੂੰ ਪਤਾ ਲੱਗਾ ਅਤੇ ਆਖਣ ਲੱਗੇ ਭਾਈ ਝੰਡਾ ਜੀ, ਅਸੀਂ ਤਾਂ ਤੁਹਾਨੂੰ ਆਖਿਆ ਸੀ ਕਿ ਕਿਸੇ ਸਿੱਖ ਨੂੰ ਆਖੋ। ਉਹ ਹੱਥ ਜੋੜ ਕੇ ਆਖਣ ਲੱਗਾ ਮਹਾਰਾਜ, ਭਾਵੇਂ ਮੈਂ ਨਵਾਣਾ ਹੀ ਹਾਂ ਪਰ ਹੈ ਤਾਂ ਤੁਹਾਡਾ ਸਿੱਖ, ਮੈਂ ਵੀ ਨਵਾਣਾ ਸਿੱਖ ਹੀ ਹਾਂ ਅਤੇ ਤੁਸੀਂ ਆਖਿਆ ਸੀ ਸਿੱਖ ਕੋਈ ਬਾਲਣ ਲਿਆਵੇ, ਮੈਂ ਤਾਂ ਆਪਣੇ ਆਪ ਨੂੰ ਸਿੱਖ ਸਮਝ ਕੇ ਤੁਹਾਡਾ ਬਚਨ ਮੰਨ ਕੇ ਬਾਲਣ ਢੋ ਰਿਹਾ ਹਾਂ। ਇਹ ਹੈ ਗੁਰੂ ਕੇ ਬਚਨ 'ਤੇ ਪੂਰਨ ਭਰੋਸਾ। ਹਜ਼ੂਰ ਨੇ ਆਖਿਆ ਭਾਈ ਝੰਡਿਆ ਤੂੰ ਨਿਹਾਲ ਹੋਇਆ, ਖੁਸ਼ ਹੋ ਗਿਆ ਮਹਾਰਾਜ ਜੀ ਪਾਤਸ਼ਾਹ। ਇਹ ਗੱਲ ਜਿਹੜੀ ਹੈ ਇਹ ਮੁਹੱਸਨ ਫਾਂਦੀ ਨੇ ਲਿਖੀ ਹੈ ਕਿ ਗੁਰੂ ਕੇ ਸਿੱਖਾਂ ਵਿੱਚ ਗੁਰੂ 'ਤੇ ਭਰੋਸਾ ਕਿੰਨਾ ਸੀ, ਬਚਨ ਨੂੰ ਮੰਨਣਾ। ਅਤੇ ਦੂਜੇ ਪਾਸੇ ਸਾਡੇ ਕੋਲ ਇਹ ਵੀ ਗੱਲ ਸਾਡੇ ਸਾਹਮਣੇ ਹੈ, ਹਜ਼ੂਰ ਨੇ ਜੇ ਬਾਗ ਵਿੱਚ ਫਿਰਦਿਆਂ ਹੋਇਆਂ ਆਪਦੇ ਪੋਤਰੇ ਨੂੰ, ਜੋ ਉਪਰੰਤ ਗੁਰੂ ਹਰਿਰਾਜ ਸਾਹਿਬ ਸੱਤਵੇਂ ਪਾਤਸ਼ਾਹ ਬਣੇ ਨੇ, ਉਹ 100 ਪੱਲੇ ਵਾਲਾ ਚੋਲਾ ਪਾਉਂਦੇ ਹੁੰਦੇ ਸੀ ਅਤੇ ਫੁੱਲ ਟੁੱਟ ਗਿਆ, ਆਪਾਂ ਸਾਖੀ ਸੁਣਦੇ ਰਹਿੰਦੇ ਹਾਂ, ਫੁੱਲ ਟੁੱਟ ਗਿਆ। ਟੁੱਟੇ ਹੋਏ ਫੁੱਲ ਤੋਂ ਆਖਿਆ ਸੀ ਕਿ ਦਾਮਨ ਸੰਕੋਚ ਚੱਲੋ, ਬਸ ਇੰਨਾ ਹੀ ਬਚਨ। ਇਹਦੀ ਵਿਆਖਿਆ ਤਾਂ ਬਹੁਤ ਵੱਡੀ ਸਾਡੇ ਵਿਦਵਾਨ ਕਰ ਦਿੰਦੇ ਆ। ਸਤਿਗੁਰਾਂ ਦਾ ਬਚਨ ਇੰਨਾ ਸੀ ਕਿ ਦਾਮਨ ਸੰਕੋਚ ਚੱਲੋ, ਚੋਲਾ ਸੰਕੋਚ ਲਿਆ ਹੈ, ਗੁਰਤਾ ਗੱਦੀ ਉੱਤੇ ਸ਼ਿਸ਼ੋਭਿਤ ਹੋ ਗਏ ਨੇ। ਉਹ ਜੋਤ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਦਰ ਪ੍ਰਕਾਸ਼ਮਾਨ ਸੀ, ਉਹ ਜੋਤ ਗੁਰੂ ਸੱਤਵੇਂ ਪਾਤਸ਼ਾਹ ਦੇ ਅੰਦਰ ਪ੍ਰਕਾਸ਼ਮਾਨ ਹੈ, ਪਰ ਚੋਲਾ ਤਾਂ ਜ਼ਿੰਦਗੀ ਆਪਣਾ ਪਕੜ ਕੇ ਚੱਲ ਦੇ ਰਹੇ। ਇਹ ਗੁਰੂ ਕੇ ਬਚਨ 'ਤੇ ਭਰੋਸਾ। ਹੁਣ ਦੂਜੇ ਸਿੱਖ ਦੀ ਤੁਹਾਨੂੰ ਗੱਲ ਦੱਸਦਿਆਂ, ਭਾਈ ਸਾਧ ਉਹ ਵੀ ਮੁਹੱਸਨ ਫਾਨੀ ਨੇ ਦਬ ਸਥਾਨ ਅੰਦਰ ਲਿਖੀ ਹੋਈ ਹੈ ਅਤੇ ਇਹਦਾ ਅਨੁਵਾਦ ਕੀਤਾ ਹੈ, ਮੈਂ ਇਹ ਵੀ ਬੇਨਤੀ ਕਰਦਿਆਂ, ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਉਹਨਾਂ ਦੀ ਲਿਖੀ ਹੋਈ ਪੁਸਤਕ ਹੈ ਆਦਿ ਸਿੱਖ ਅਤੇ ਆਦਿ ਸਾਖੀਆਂ। ਉਹਦੇ ਅੰਦਰ ਉਹ ਭਾਈ ਸਾਧ ਬਲਖ ਦੇ ਰਹਿਣ ਵਾਲਾ ਸੀ, ਉਧਰੋਂ ਤੁਰਕਸਤਾਨ ਦੇ ਘੋੜੇ ਬੜੇ ਮਸ਼ਹੂਰ ਸਨ ਅਤੇ ਸਤਿਗੁਰਾਂ ਨੇ ਉਹਨੂੰ ਹੁਕਮ ਕੀਤਾ ਕਿ ਤੇਰਾ ਇਲਾਕਾ ਹੈ, ਇਲਾਕੇ ਵਾਲੇ ਨੂੰ ਬਹੁਤਾ ਪਤਾ ਹੁੰਦਾ ਹੈ, ਤੂੰ ਉੱਥੋਂ ਘੋੜੇ ਖਰੀਦ ਕੇ ਇੱਥੇ ਸਾਡੇ ਕੋਲ ਭੇਜਣੇ ਨੇ, ਚੰਗੇ ਚੰਗੇ ਘੋੜੇ। ਚਲਾ ਗਿਆ ਨਾਲ ਗੁਰੂ ਕੇ ਸਿੱਖ ਗਏ, ਆਪਦੇ ਘਰੋਂ ਹੋ ਕੇ ਪਰਿਵਾਰ ਨੂੰ ਮਿਲ ਕੇ ਅਤੇ ਬਾਹਰ ਚਲਾ ਗਿਆ। ਅਜੇ ਇੱਕ ਮੰਜ਼ਿਲ ਹੀ ਗਿਆ ਸੀ, ਇੱਕ ਪੜਾਅ ਕੀਤਾ ਸੀ, ਉਹਦਾ ਇਕਲੌਤਾ ਪੁੱਤਰ ਸੀ, ਉਹ ਸਖਤ ਬਿਮਾਰ ਹੋ ਗਿਆ। ਮਗਰੋਂ ਘਰ ਵਿੱਚੋਂ ਇੱਕ ਮਨੁੱਖ ਗਿਆ ਦੱਸਣ ਵਾਸਤੇ ਕਿ ਭਾਈ ਸਾਹਿਬ ਜੀ, ਤੁਹਾਡਾ ਪੁੱਤਰ ਬਹੁਤ ਬਿਮਾਰ ਹੋ ਗਿਆ ਹੈ ਅਤੇ ਸਖਤ ਬਿਮਾਰ ਹੈ, ਅਜੇ ਤੁਸੀਂ ਪਹਿਲਾ ਪੜਾਓ ਕੀਤਾ ਹੈ ਅਤੇ ਸਾਰਾ ਪਰਿਵਾਰ ਹੀ ਤੁਹਾਨੂੰ ਸੱਦ ਰਿਹਾ ਕਿ ਵਾਪਸ ਆ ਜਾਓ। ਉਹਨੇ ਆਖਿਆ ਗੁਰੂ ਕਾ ਬਚਨ ਹੈ, ਹੁਣ ਗੁਰੂ ਕਾ ਬਚਨ ਮੰਨ ਕੇ ਮੈਂ ਤੁਰ ਪਿਆ ਹੈ, ਹੁਣ ਮੈਂ ਵਾਪਸ ਨਹੀਂ ਮੁੜਨਾ, ਗੁਰੂ ਕਾ ਕਾਰਜ ਕਰਕੇ ਮੁੜਾਂਗਾ, ਪਰ ਜੇ ਕਿਤੇ ਕੁਦਰਤੀ ਐਸਾ ਭਾਣਾ ਵਰਤ ਵੀ ਜਾਵੇ ਤਾਂ ਉਹ ਕਾਰਜ ਤੁਸਾਂ ਸਾਂਭ ਲੈਣਾ, ਬੱਚੇ ਦਾ ਸੰਸਕਾਰ ਕਰ ਦੇਣਾ ਜੇ ਬੇਵੱਸੀ ਹੋ ਗਈ। ਪਰ ਹੋਈ ਵੀ ਐਸੀ ਕਿ ਬੱਚੇ ਦੀ ਹਾਲਤ ਖਰਾਬ ਹੁੰਦੀ ਗਈ, ਉਹ ਚੜ੍ਹਾਈ ਕਰ ਗਿਆ, ਪਿੱਛੋਂ ਪਰਿਵਾਰ ਨੇ ਸੰਸਕਾਰ ਕਰ ਦਿੱਤਾ। ਪਰ ਉਹ ਘੋੜੇ ਖਰੀਦ ਕੇ ਸਤਿਗੁਰਾਂ ਦੇ ਚਰਨਾਂ 'ਚ ਜੋ ਪਹੁੰਚਿਆ, ਹਜ਼ੂਰ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ। ਆਖਿਆ, ਭਾਈ ਸਾਧ, ਜੇ ਤੇਰਾ ਇੱਕ ਪੁੱਤਰ ਵਿਛੜ ਗਿਆ ਹੈ ਤਾਂ ਤੈਨੂੰ ਗੁਰੂ ਘਰ ਵਿੱਚੋਂ ਦੋ ਪੁੱਤਰ ਬਖਸ਼ਿਸ਼ ਕਰਾਂਗੇ। ਕਿਰਪਾ ਕਰ ਦਿੱਤੀ। ਇਹ ਹੈ ਗੁਰੂ ਉੱਤੇ ਭਰੋਸਾ, ਗੁਰੂ ਉੱਤੇ ਸਿਦਕ ਆਉਣਾ, ਕਿਉਂਕਿ ਸਿਦਕ ਭਰੋਸਾ, ਸਿਦਕ ਹੁੰਦਾ ਪੂਰਨ ਤੌਰ 'ਤੇ ਭਰੋਸਾ ਹੋ ਜਾਣਾ ਕਿ ਜੋ ਮੇਰਾ ਗੁਰੂ ਕਰੇਗਾ ਉਹ ਠੀਕ ਕਰੇਗਾ, ਉਹਦੇ ਭਾਣੇ ਵਿੱਚ ਚੱਲਣਾ। ਅਤੇ ਸਤਿਗੁਰੂ ਮਹਾਰਾਜ ਜੀ, ਧੰਨ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਭਾਈ, ਜਿਨ੍ਹਾਂ ਨੂੰ ਇਹ ਤਾਂ ਗੱਲ ਹੈ ਨਾ ਭਰੋਸੇ ਵਾਲਿਆਂ ਦੀ, ਅਤੇ ਜਿਨ੍ਹਾਂ ਨੂੰ ਨਹੀਂ ਭਰੋਸਾ ਆਇਆ, ਪ੍ਰਤੀਤ ਨਹੀਂ ਆਈ, ਉਪਰੰਤ ਕਿਰਪਾ ਕਰਦੇ ਹਨ ਜੀ।
ਸਬਰ ਨਾ ਲਾਗੋ ਪਾਓ,
ਗੁਰੂ ਦੇ ਉਪਦੇਸ਼, ਗੁਰੂ ਦੇ ਸ਼ਬਦ ਦੇ ਨਾਲ ਭਾਉ ਹੁੰਦਾ ਹੈ ਪ੍ਰੇਮ। ਜਿਨ੍ਹਾਂ ਦਾ ਅੰਦਰੋਂ ਪ੍ਰੇਮ ਨਹੀਂ ਲੱਗਾ, ਪ੍ਰੇਮ ਦੇ ਸੰਬੰਧ ਵਿੱਚ ਕਲਗੀਧਰ ਮਹਾਰਾਜ ਜੀ ਨੇ ਖੁਲਾਸਾ ਕੀਤਾ ਹੋਇਆ ਹੈ। ਹਜ਼ੂਰਾਂ ਦੇ ਕਹਾ ਭਾਇਓ, ਜੋ ਦੋ ਲੋਚਨ ਮੂੰਦ ਕੇ ਬੈਠ ਰਹੇ, ਬਖ ਧਿਆਨ ਲਗਾਇਓ, ਨਹਾਤ ਫਿਰਿਓ ਲਈਏ ਸਾਧ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਬੈਸ ਬਤਾਇਓ। ਇੰਨਾ ਕੁਝ ਕਰ ਲਿਆ, ਅੱਖਾਂ ਮੀਟੀਆਂ, ਸਾਰੀ ਦੁਨੀਆਂ ਦੇ ਤੀਰਥਾਂ ਦੇ ਇਸ਼ਨਾਨ ਕਰ ਲਏ, ਜੰਗਲ ਵਿੱਚ ਜਾ ਕੇ ਸਮਾਧੀ ਲਾ ਲਈ, ਸਾਰੀ ਜ਼ਿੰਦਗੀ ਜੰਗਲ ਵਿੱਚ ਬੈਠ ਕੇ ਅੱਖਾਂ ਮੀਟ ਕੇ ਬਤੀਤ ਕਰ ਲਈ। ਪਰ ਕਾਰਨ ਇਹ ਹੈ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭਾਇਓ। ਆਪ ਸੰਗਤਾਂ ਨੂੰ ਇਹ ਪੰਗਤੀ ਆਮ ਕਰਕੇ ਯਾਦ ਹੈ, ਆਪ ਸਰਵਣ ਕਰਦੇ ਰਹਿੰਦੇ ਹੋ। ਹਜ਼ੂਰ ਨੇ ਆਖਿਆ, ਜਿੰਨਾ ਚਿਰ ਅੰਦਰ ਪ੍ਰੇਮ ਨਹੀਂ ਨਾ ਪੈਦਾ ਹੁੰਦਾ, ਉਹਨਾਂ ਚਿਰ ਗੱਲ ਨਹੀਂ ਬਣੇਗੀ। ਹਜ਼ੂਰ ਆਉਂਦੇ ਆ ਕਿ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਭਰੋਸਾ ਨਹੀਂ ਆਇਆ, ਅੰਦਰ ਗੁਰੂ ਦੇ ਉਪਦੇਸ਼ ਦੇ ਨਾਲ ਅੰਦਰੋਂ ਪ੍ਰੇਮ ਨਹੀਂ ਜੁੜਿਆ, ਫਿਰ ਭਾਈ ਉਹਨਾਂ ਦਾ ਕੀ ਹੁੰਦਾ ਹੈ?
ਉਸ ਨੂੰ ਸੁੱਖ ਨਾ ਉਪਜੈ।
ਉਹਨੂੰ ਸੁੱਖ ਕਿਵੇਂ ਪੈਦਾ ਹੋਵੇਗਾ? ਉਹਨੂੰ ਤੇ ਸੁੱਖ ਆਉਣਾ ਹੀ ਨਹੀਂ, ਗੁਰੂ ਤੇ ਭਰੋਸਾ ਨਹੀਂ। ਇੱਥੇ ਮੱਥਾ ਟੇਕ ਲਿਆ, ਮੁੜ ਕੇ ਕਿਸੇ ਕਬਰ 'ਤੇ ਦੀਵਾ ਜਗਾਉਣ ਵਾਸਤੇ ਤੁਰ ਪਏ, ਉੱਥੋਂ ਹਟੇ, ਹੋਰ ਕਿਸੇ ਪਖੰਡੀ ਦੇ ਪੈਰੀਂ ਜਾ ਲੱਗੇ। ਉਹ ਭਟਕਣਾ ਹੀ ਹੈ ਨਾ। ਸੁੱਖ ਦਾ ਅਰਥ ਹੁੰਦਾ ਟਿਕਾਓ, ਉਹਨਾਂ ਨੂੰ ਕਦੇ ਟਿਕਾਓ ਨਹੀਂ ਪੈਦਾ ਹੋਵੇਗਾ।
ਭਾਵੇ ਸੌ ਗੇੜਾ ਆਵੋ ਜਾਓ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਆਉਂਦੇ ਆ, ਭਾਵੇਂ ਸੌ ਵੇਰਾਂ ਗੇੜੇ ਮਾਰੀ ਜਾਵੇ, ਚੱਕਰ ਮਾਰੀ ਜਾਵੇ, ਤੁਰਿਆ ਆਵੇ ਅਤੇ ਚਲਿਆ ਜਾਵੇ। ਇੱਥੇ ਇੱਕ ਗੁਰੂ ਕਾ ਪਿਆਰਾ ਆਉਂਦਾ ਹੁੰਦਾ ਸੀ, ਕਿਉਂਕਿ ਪਹਿਲਾਂ ਜਿੰਨਾ ਚਿਰ ਇਹ ਟੀਵੀ ਦਾ ਪ੍ਰੋਗਰਾਮ, ਲਾਈਵ ਦਾ ਪ੍ਰੋਗਰਾਮ ਨਹੀਂ ਸੀ ਨਾ ਚੱਲਿਆ, ਅਤੇ ਕਾਫੀ ਸਮੇਂ ਤੋਂ ਜੋ ਮੇਰੇ ਸਰਨਾਵੇਂ ਗਿਆਨੀ ਜਸਵੰਤ ਸਿੰਘ ਜੀ ਸਿੰਘ ਸਾਹਿਬ ਬਣ ਕੇ ਅੰਦਰ ਚਲੇ ਗਏ ਅਤੇ ਦਾਸ ਸੇਵਾ ਕਰਦਾ ਰਿਹਾ, ਉਹ ਨੇਮ ਨਾਲ ਕਥਾ ਸੁਣਨ 'ਤੇ ਆਉਂਦੇ ਸੀ ਇੱਕ ਦੋ ਗੁਰੂ ਕੇ ਪਿਆਰੇ। ਮੈਂ ਉਹਨਾਂ ਦਾ ਨਾਮ ਨਹੀਂ ਲੈਣਾ, ਕਿਉਂਕਿ ਹੁਣ ਦੁਨੀਆਂ 'ਤੇ ਰਹਿ ਵੀ ਨਹੀਂ ਗਏ। ਉਹ ਜ਼ਿਕਰ ਕਰਨ ਲੱਗੇ ਕਿ ਸਾਨੂੰ 20-25 ਸਾਲ ਹੋ ਗਏ ਨੇ ਜੀ ਅਸੀਂ ਲਗਾਤਾਰ ਕਥਾ ਸੁਣਦੇ ਹਾਂ। ਮੈਂ ਹੁਣ ਸੁਭਾਵਕ ਹੀ ਇੱਥੋਂ ਇੱਕ ਦਿਨ ਸ਼ਬਦ ਦਾ ਵਿਸ਼ਾ ਇਸ ਤਰ੍ਹਾਂ ਆ ਗਿਆ ਜਿਵੇਂ ਅੱਜ ਆਇਆ ਹੈ ਕਿ ਜੇ ਸੌ ਗੇੜਾ ਭਾਵੇਂ ਸੌ ਗੇੜਾ ਆਵੋ ਜਾਓ, ਤੁਰਿਆ ਆਖਾਂ ਭਾਵੇਂ ਸੌ ਸਾਲ ਤੁਰਿਆ ਆ, ਜੇ ਗੁਰੂ ਕਾ ਸਿੱਖ ਹੀ ਨਹੀਂ ਬਣਿਆ ਤਾਂ ਕੀ ਫਾਇਦਾ ਹੈ? ਉਹਨਾਂ ਬੜਾ ਗੁੱਸਾ ਖਾ ਲਿਆ, ਆਂਦੇ ਸਾਨੂੰ ਆਖੀ ਆ ਗੱਲ। ਮੈਂ ਕਿਹਾ, ਭਾਈ ਤੁਹਾਨੂੰ ਤਾਂ ਨਹੀਂ ਆਖੀ, ਗੁਰੂ ਤਾਂ ਗੁਰੂ ਨੇ ਆਖੀ, ਮੈਂ ਥੋੜ੍ਹੀ ਆਖੀ ਹੈ। ਅੱਜ ਵੀ ਗੁਰੂ ਸਾਹਿਬ ਕਹਿ ਰਹੇ ਨੇ, ਇੱਥੇ ਜਿਹੜੀ ਵੀ ਗੱਲ ਹੋਵੇਗੀ ਨਾ ਗੁਰੂ ਦੀ ਹੈ, ਕੋਈ ਮਨੁੱਖ ਆਪਣੀ ਗੱਲ ਨਹੀਂ ਕਰ ਸਕਦਾ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਭਲਿਆ ਲੋਕਾਂ ਭਾਵੇਂ 100 ਚੱਕਰ ਮਾਰੀ ਜਾ, ਜਿੰਨਾ ਚਿਰ ਅੰਦਰ ਗੁਰੂ ਦਾ ਪ੍ਰੇਮ ਗੁਰੂ ਦਾ ਭਰੋਸਾ ਨਹੀਂ ਪੈਦਾ ਹੁੰਦਾ ਨਾ, ਓਨਾ ਚਿਰ ਸੁਖ ਦੀ ਪ੍ਰਾਪਤੀ ਨਹੀਂ ਹੈ।
ਨਾਨਕ ਗੁਰਮੁਖ ਸਹਿਜ ਮਿਲੈ।
ਗੁਰਮੁਖ ਹੁੰਦਾ ਗੁਰੂ ਦੇ ਸਨਮੁਖ ਹੋਣਾ। ਹਜ਼ੂਰ ਆਉਂਦੇ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੀਜੇ ਗੁਰੂ ਭਾਈ, ਜਿਹੜੇ ਗੁਰੂ ਕੇ ਸਨਮੁਖ ਹੋ ਗਏ ਨਾ, ਗੁਰੂ ਦਾ ਬਚਨ ਮੰਨ ਲਿਆ ਹੈ, ਉਹਨਾਂ ਨੂੰ ਸਹਿਜ ਪ੍ਰਾਪਤ ਹੋ ਗਿਆ। ਇਹਨੂੰ ਆਉਂਦੇ ਆ ਆਤਮਕ ਅਡੋਲਤਾ, ਉਹਨਾਂ ਨੂੰ ਪ੍ਰਾਪਤ ਹੋ ਗਈ ਹੈ, ਮਿਲ ਗਈ ਹੈ, ਕਿਉਂਕਿ
ਸੱਚੇ ਸਿਉ ਲਿਵਲਾਓ,
ਉਹਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਉਹਨਾਂ ਵਾਹਿਗੁਰੂ ਸੱਚੇ ਦੇ ਨਾਲ ਉਸ ਗੁਰਸਿੱਖ ਦੀ ਲਿਵ ਜੋੜ ਦਿੱਤੀ ਹੈ, ਉਹਦੇ ਨਾਲ ਜੁੜ ਗਿਆ ਹੈ।
ਮਹਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ।
ਹਜ਼ੂਰ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਹੇ ਮਨ, ਇਹ ਜੀਵ ਇਹੋ ਜਿਹੇ ਸਤਿਗੁਰ ਦੀ ਖੋਜ ਕਰ, ਐਵੇਂ ਵੀ ਨਾ ਗੁਰੂ ਬਣਾਈ ਜਾਵੀਂ, ਕਿਉਂਕਿ ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਕੱਚਾ ਗੁਰੂ ਕਦੇ ਪਾਰ ਨਹੀਂ ਲਾਵੇਗਾ। ਸੱਚੇ ਗੁਰੂ ਦੀ ਖੋਜ ਕਰਨੀ ਹੈ, ਸੱਚੇ ਗੁਰੂ ਭਾਲਣਾ ਹੈ। ਭਾਈ ਆਨੰਦ ਲਾਲ ਜੀ ਦੀ ਕਾਫੀ ਜ਼ਿੰਦਗੀ ਬਤੀਤ ਹੋ ਗਈ ਸੀ, ਸੱਚਾ ਗੁਰੂ ਨਹੀਂ ਸੀ ਮਿਲ ਰਿਹਾ। ਜਦੋਂ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਤੇ ਮਨ ਗਦਗਦ ਹੋ ਗਿਆ, ਫਿਰ ਅੱਖਾਂ 'ਚ ਆਂਸੂ, ਹਜ਼ੂਰ ਦੇ ਚਰਨ ਪਗੜੇ ਨੇ। ਉਹਨਾਂ ਦਾ ਜੀਵਨ ਬੜਾ ਵੱਡਾ ਹੈ, ਮੈਂ ਸੂਖਮ ਜੀ ਗੱਲ ਕੀਤੀ ਹੈ। ਹਜ਼ੂਰਾਂ ਦੇ ਪਹਿਲੋਂ ਖੋਜ ਕਰੋ ਇਹੋ ਜਿਹੇ ਸਤਿਗੁਰੂ ਦੀ।
ਜਿਤ ਸੇਵਿਆ ਜਨਮ ਮਰਨ ਦੁੱਖ ਜਾਏ।
ਜਿਹਦੀ ਸੇਵਾ ਕੀਤਿਆਂ ਹੋਇਆ ਜਿਸ ਗੁਰੂ ਦੀ, ਜੰਮਣ ਤੇ ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਇਹਦਾ ਇਸ ਤਰ੍ਹਾਂ ਵੀ ਵਿਦਵਾਨ ਅਰਥ ਕਰਦੇ ਹੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਦੁੱਖ ਨਾਸ ਹੋ ਜਾਂਦਾ ਹੈ। ਅਸਲ ਵਿੱਚ ਜੰਮਣ ਮਰਨਾ ਜਿਹੜਾ ਹੈ ਇਹੋ ਹੀ ਵੱਡਾ ਦੁੱਖ ਹੈ। ਗੁਰੂ ਉਸ ਮਨੁੱਖ ਦਾ ਜੰਮਣਾ ਮਰਨਾ ਮੇਟ ਦਿੰਦਾ ਹੈ, ਉਸ ਪਰਮਾਤਮਾ ਵਿੱਚ ਉਹਨੂੰ ਅਭੇਦ ਕਰ ਦਿੰਦਾ ਹੈ।
ਸਹਿਸਾ ਮੂਲ ਨਾ ਹੋਵਈ,
ਫਿਰ ਉਹਨਾਂ ਦੇ ਅੰਦਰ ਪਿਆਰਿਓ ਮੂਲੋਂ ਹੀ ਸਹਿਸਾ ਨਹੀਂ ਰਹਿੰਦਾ, ਉਹਨਾਂ ਦੇ ਅੰਦਰ ਦੁਚਿੱਤੀ ਨਹੀਂ ਰਹਿੰਦੀ। ਕਬੀਰ ਸਾਹਿਬ ਨੇ ਆਖਿਆ ਕਿ ਮੈਨੂੰ ਜਦੋਂ ਗੁਰੂ ਮਿਲ ਗਿਆ ਨਾ, ਪਰਮਾਤਮਾ ਨੇ ਕਿਰਪਾ ਕੀਤੀ, ਉਹਨੇ ਗਿਆਨ ਦੀ ਅੰਧੇਰੀ ਵਗਾ ਦਿੱਤੀ, ਗਿਆਨ ਦੀ ਅੰਧੇਰੀ। ਦੇਖੋ ਭਾਈ, ਗਿਆਨ ਕੀ ਆਈ ਆਂਧੀ, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲੇਡਾ ਟੂਟਾ, ਤਿਸਨਾ ਸ਼ਾਨ ਪਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ, ਆਂਧੀ ਪਾਛੇ ਜੋ ਜਲ ਬਰਖੇ, ਤੇ ਤੇਰਾ ਜਨ ਭੀਨਾ, ਕਹੇ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਗਿਆਨ ਦਾ ਸੂਰਜ ਚੜ ਗਿਆ, ਗੁਰੂ ਗਿਆਨ ਦਾ ਸੂਰਜ ਅੰਦਰ ਪ੍ਰਕਾਸ਼ਮਾਨ ਕਰ ਦਿੰਦਾ ਹੈ। ਇਸ ਕਰਕੇ ਜਿਹੜਾ ਸਹਿਸਾ ਹੈ ਨਾ, ਸਹਿਸਾ ਭਰਮ, ਉਹ ਮੂਲੋਂ ਹੀ ਨਹੀਂ ਰਹਿੰਦਾ ਜੀ।
ਹਉਮੈ ਸ਼ਬਦ ਜਲਾਏ,
ਹਉਮੈ ਦੀਰਘ ਰੋਗ ਬਾਣੀ ਵਿੱਚ ਕਿਹਾ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਂ ਹੈ। ਹਉਮੈ ਮਨੁੱਖ ਦੇ ਅੰਦਰ ਬੜਾ ਵੱਡਾ ਰੋਗ ਹੈ, ਇਹ ਕਈ ਵਾਰ ਸੂਖਮ ਰੂਪ ਵਿੱਚ ਹੁੰਦੀ ਹੈ, ਕਈ ਵਾਰ ਵਿਸ਼ਾਲ ਹੋ ਜਾਂਦੀ ਹੈ। ਜਦੋਂ ਬਹੁਤ ਵਾਰ ਵਿਸ਼ਾਲ ਰੂਪ ਵਿੱਚ ਆ ਜਾਏ, ਉਦੋਂ ਲੋਕ ਆਉਂਦੇ ਨੇ ਇਹ ਮਨੁੱਖ ਹੰਕਾਰੀ ਹੋ ਗਿਆ। ਗੁਰੂ ਨੌਵੇਂ ਪਾਤਸ਼ਾਹ ਜੀ ਦੀ ਆਪਾਂ ਪਾਵਨ ਬਾਣੀ ਸਰਵਣ ਕਰਦੇ ਹਾਂ, ਹਜ਼ੂਰ ਨੇ ਲਿਖਿਆ ਕਿ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਇਹਦਾ ਜਿਹੜਾ ਅਨੁਭਵੀ ਮਨੁੱਖ ਹੈ, ਜਿਹੜੇ ਗਿਆਨੀ ਨੇ, ਉਹ ਇਹ ਤਾਂ ਆਪਾਂ ਅਰਥ ਕਰਾਂਗੇ ਜ਼ਰੂਰ ਕਿ ਰਾਮ ਵੀ ਚਲਾ ਗਿਆ ਅਤੇ ਰਾਵਣ ਵੀ ਚਲਾ ਗਿਆ, ਉਹਦਾ ਇੱਕ ਅਰਥ ਇਹ ਕਰਦੇ ਹੈ ਕਿ ਰਾਮ ਗਇਓ ਰਾਵਣ ਗਇਓ, ਰਾਵਣ ਨੂੰ ਹੰਕਾਰੀ ਮੰਨਿਆ ਹੋਇਆ ਹੈ, ਜੋ ਉਹਦੇ ਹਿਰਦੇ ਦੇ ਵਿੱਚੋਂ ਉਹ ਪਰਮਾਤਮਾ ਚਲਾ ਗਿਆ ਨਾ, ਰਾਮ ਜਿਹੜਾ ਰਮਿਆ ਹੋਇਆ ਹੈ, ਅਤੇ ਰਾਵਣ ਦਾ ਵੀ ਸਤਿਆਨਾਸ਼ ਹੋ ਗਿਆ, ਉਹ ਵੀ ਖਤਮ ਹੋ ਗਿਆ, ਜਿਹਦਾ 1 ਲੱਖ ਪੂਤ 1.25 ਲੱਖ ਨਾਤੀ ਅਤੇ ਰਾਵਣ ਘਰ ਦੀਆ ਨਾ ਬਾਤੀ, ਚੰਦ ਸੂਰਜ ਜਾਂ ਕਿ ਤਪਤ ਰਸੋਈ ਬਸੰਤਰ ਜਾਂ ਕੇ ਕੱਪੜੇ ਧੋਈ। ਆਉਂਦੇ ਚੰਦ ਅਤੇ ਸੂਰਜ ਉਹਦੀ ਰਸੋਈ ਨੂੰ ਤੌਂਦੇ ਸਨ। ਇਹ ਬੜੀ ਅਜੀਬ ਜੀ ਇੱਕ ਗੱਲ ਬਣ ਜਾਂਦੀ ਹੈ, ਬੜੇ ਬੜੇ ਸਿਆਣੇ ਵਿਦਵਾਨ ਇਸ ਗੱਲ ਨੂੰ ਸੁਣਦੇ ਹੈ। ਮੈਨੂੰ ਮੇਰੇ ਉਸਤਾਦ ਗਿਆਨੀ ਜੀ ਨੇ, ਜੋ ਮਹਾਂਪੁਰਸ਼ਾਂ ਦੇ 18 ਸਾਲ ਲਿਖਾਰੀ ਰਹੇ, ਉਹਨਾਂ ਇਹਦਾ ਅਰਥ ਬੜੇ ਸੋਹਣੇ ਨਾਲ ਢੰਗ ਨਾਲ ਸਮਝਾਇਆ ਸੀ। ਸੱਚਖੰਡ ਵਾਸੀ ਗਿਆਨੀ ਭਗਵਾਨ ਸਿੰਘ ਜੀ ਨੇ ਆਖਣ ਲੱਗੇ, ਵੇਖੋ ਜਿਹੜੀ ਅੱਗ ਉਹ ਕਿਸੇ ਦੇ ਕੱਪੜੇ ਧੋਂਦੀ ਨਹੀਂ, ਉਹ ਸਾੜ ਦਿੰਦੀ ਹੈ। ਚੰਦ ਅਤੇ ਸੂਰਜ ਜਿਹੜੇ ਹੈ ਉਹ ਥੱਲੇ ਉਤਰ ਕੇ ਕਿਸੇ ਦੀ ਰਸੋਈ 'ਚ ਕੰਮ ਨਹੀਂ ਕਰਦੇ। ਅਤੇ ਮੈਂ ਹੈਰਾਨ ਹੋ ਗਿਆ, ਮੈਂ ਆਖਿਆ ਗਿਆਨੀ ਜੀ ਇਹ ਤਾਂ ਬਾਣੀ ਵਿੱਚ ਲਿਖਿਆ ਹੋਇਆ। ਉਹ ਆਖਣ ਲੱਗੇ, ਗੱਲ ਇਹ ਹੈ ਉਹਦਾ ਪਰਿਵਾਰ ਹੀ ਐਡਾ ਵੱਡਾ ਸੀ, ਉਹਦੀ ਰਸੋਈ ਜਿਹੜੀ ਸੀ ਨਾ, ਭੋਜਨ ਤਿਆਰ ਹੁੰਦਾ ਰਹਿੰਦਾ, ਚੰਦ ਤੋਂ ਲੈਣੀ ਰਾਤ ਅਤੇ ਸੂਰਜ ਤੋਂ ਲੈਣਾ ਦਿਨ, ਰਾਤ ਦਿਨੇ ਉਹਦੀ ਰਸੋਈ ਤਪਦੀ ਰਹਿੰਦੀ ਸੀ। ਅਤੇ ਅੱਜ ਵਾਂਗੂ ਮਸ਼ੀਨਾਂ ਨਹੀਂ ਸੀ, ਨਾ ਬਿਜਲੀ ਸੀ, ਅਤੇ ਉਹਦੇ ਜਿਹੜੇ ਫੌਜ ਸੀ, ਪਰਿਵਾਰ ਸੀ, ਜਿਹਦਾ 1 ਲੱਖ ਪੁੱਤਰ ਹੈ 1.25 ਲੱਖ ਪੋਤਰਾ ਹੈ, ਉਹ ਅੱਗ ਬਲਦੀ ਰਹਿੰਦੀ ਸੀ ਹਰ ਵੇਲੇ, ਕਿਉਂਕਿ ਬਾਣੀ ਪਾਣੀ ਗਰਮ ਕਰਕੇ ਬਸਤਰ ਧੋਂਦੇ ਧੁੱਪਦੇ ਹੀ ਰਹਿੰਦੇ ਸੀ। ਇਹ ਅਰਥ ਮੇਰੇ ਮਨ ਵਿੱਚ ਬੜਾ ਚੰਗਾ ਲੱਗਾ। ਸੋ ਇਸ ਕਰਕੇ ਪਿਆਰਿਓ, ਹਜ਼ੂਰ ਕਿਰਪਾ ਕਰਦੇ ਨੇ ਕਿ ਜਿਹਦੇ ਅੰਦਰ ਹਉਮੈ ਆ ਗਈ ਨਾ, ਅਤੇ ਗੁਰੂ ਕਿਰਪਾ ਕਰਦਾ ਹੈ ਉਹ ਸ਼ਬਦ ਦੀ ਬਖਸ਼ਿਸ਼ ਕਰਕੇ, ਉਪਦੇਸ਼ ਦੇ ਕੇ ਅਤੇ ਜਲਾਇਕ ਤੋਂ ਭਾਵ ਉਹਦਾ ਸਾੜ ਦਿੰਦਾ ਹੈ, ਇਸ ਹਉਮੈ ਨੂੰ ਅੰਦਰੋਂ ਸਾੜ ਦਿੰਦਾ ਹੈ।
ਕੂੜਾ ਕੀ ਪਾਲ ਵਿੱਚ ਉਹ ਨਿਕਲਾ,
ਹੁਣ ਜਿਹੜੀ ਵਿੱਚ ਕੰਧ ਸੀ ਨਾ, ਕੰਧ ਕੀਤੀ ਹੋਈ ਝੂਠ ਦੀ ਕੰਧ, ਜਿਹੜੀ ਪਰਮੇਸ਼ਰ ਨੂੰ ਮਿਲ ਨਹੀਂ ਸੀ ਦਿੰਦੀ, ਉਹ ਨਿਕਲ ਗਈ। ਕੂੜੇ ਕੀ ਪਾਲ ਵਿੱਚ ਉਹ ਨਿਕਲੇ, ਇਹ ਹਿਰਦੇ ਦੇ ਅੰਦਰੋਂ ਉਹ ਜਿਹੜੀ ਝੂਠ ਦੀ ਕੰਧ ਸੀ ਨਾ, ਉਹ ਪਿਆਰਿਓ ਨਿਕਲ ਗਈ ਜਦੋਂ ਗੁਰੂ ਨੇ ਕਿਰਪਾ ਕੀਤੀ।
ਸੱਚ ਵਸੈ ਮਨ ਆਏ,
ਸੱਚ ਵਿਚਾਰੇ ਨੇ ਮਨ ਵਿੱਚ ਆ ਕੇ ਕਿੱਥੇ ਵਸਣਾ ਸੀ, ਅੱਗੇ ਤੇ ਝੂਠ ਦੀ ਕੰਧ ਹੋਈ ਹੈ, ਸੱਚ ਲੰਘੇ ਕੇ ਦੀ, ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਉਹ ਕੂੜੇ ਦੀ ਪਾਲ, ਕੂੜੇ ਦੀ ਕੰਧ, ਝੂਠ ਦੀ ਕੰਧ ਵਿੱਚੋਂ ਕੱਢ ਦਿੱਤੀ, ਫਿਰ ਉਹ ਸੱਚਾ ਪਰਮੇਸ਼ਰ ਆ ਕੇ ਅੰਦਰ ਵਸ ਗਿਆ ਹੈ।
ਅੰਤਰ ਸ਼ਾਂਤ ਮਨ ਸੁਖ ਹੋਏ,
ਕਿਉਂਕਿ ਆਪਾਂ ਪੰਕਤੀ ਪੜ੍ਹੀ ਸੀ ਨਾ ਉੱਪਰਲੀ, ਉਸ ਨੂੰ ਸੁਖ ਨਾ ਉਪਜਾਏ ਭਾਵੇਂ 100 ਗੇੜਾ ਆਵੋ ਜਾਓ। ਤੇ ਜਦੋਂ ਗੁਰੂ ਕੇ ਕਿਰਪਾ ਦਾ ਪਾਤਰ ਬਣ ਗਿਆ, ਅੰਦਰ ਉਸ ਸੱਚੇ ਪਰਮਾਤਮਾ ਦਾ ਵਾਸਾ ਹੋ ਗਿਆ, ਫਿਰ ਕੀ ਹੋਇਆ, ਅੰਤਰ ਸ਼ਾਂਤ ਮਨ ਸੁਖ ਹੋਏ, ਅੰਦਰ ਸ਼ਾਂਤੀ ਆ ਗਈ, ਤ੍ਰਿਸ਼ਨਾ ਦਾ ਨਾਸ ਹੋ ਗਿਆ, ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਨਾ ਉਹ ਬੁੱਝ ਗਈ, ਉਹ ਅੰਦਰ ਨੇ ਉਸ ਤ੍ਰਿਸ਼ਨਾ ਦੀ ਅੱਗ ਨੇ ਇਸ ਜੀਵ ਨੂੰ ਅਸ਼ਾਂਤ ਕੀਤਾ ਹੋਇਆ ਸੀ, ਇਹਨੂੰ ਕਾਲਾ ਪਾਇਆ ਹੋਇਆ ਸੀ। ਮੈਨੂੰ ਇੱਕ ਭਰਥਰੀ ਦੀ ਗੱਲ ਚੇਤੇ ਆ ਗਈ, ਉਹਦਾ ਇੱਕ ਗ੍ਰੰਥ ਹੈ ਵੈਰਾਗ ਸ਼ਤਕ, 100 ਸਲੋਕ ਉਹਨੇ ਵੈਰਾਗ ਦਾ ਉਚਾਰਨ ਕੀਤਾ ਹੋਇਆ, ਉਹਦੇ ਵਿੱਚ ਉਹ ਲਿਖਦਾ ਹੈ ਕਿ ਇਹ ਤ੍ਰਿਸ਼ਨਾ ਨੇ ਮੈਨੂੰ ਇੱਕ ਵਾਰ ਐਸਾ ਤੰਗ ਕੀਤਾ ਕਿ ਉਹ ਲਾਲ ਦੇ ਭੁਲੇਖੇ ਕਿਸੇ ਦਾ ਥੁੱਕਿਆ ਹੋਇਆ ਪਾਨ ਆਪਣੇ ਹੱਥ ਵਿੱਚ ਪਕੜ ਲਿਆ, ਹੱਥ ਖਰਾਬ ਹੋ ਗਿਆ, ਉੱਥੇ ਖਲੋ ਕੇ ਤ੍ਰਿਸ਼ਨਾ ਨੂੰ ਮੁਖਾਤਬ ਕਰਕੇ ਕਹਿੰਦਾ ਹੈ, ਅਬ ਤੋ ਤਜ ਤੂੰ ਹਮ ਕੋ ਤ੍ਰਿਸ਼ਨੇ, ਤਬ ਲਾਭ ਵਿਖੇ ਮਮ ਖੇਦ ਕਨੇ, ਤੁਮ ਕੀਨ ਮੁਝੇ ਮਨ ਬਾਸ ਜਵੈ, ਧਨ ਸ਼ੰਕ ਉੱਠੀ ਉੱਠ ਮੇਰ ਤਵੈ। ਆਂਦਾ ਮੈਂ ਹੱਥ ਜੋੜਦਾ ਤ੍ਰਿਸ਼ਨਾ, ਮੈਂ ਰਾਜ ਭਾਗ ਛੱਡ ਆਇਆ, ਮੈਂ ਫਕੀਰ ਬਣ ਗਿਆ, ਸਿਰ 'ਚ ਸਵਾਹ ਪਾ ਲਈ, ਹੱਥ 'ਚ ਖੱਪਰ ਫੜ ਕੇ ਘਰ ਘਰ ਮੰਗਿਆ, ਪਰ ਤੂੰ ਮੇਰਾ ਪਿੱਛਾ ਨਹੀਂ ਛੱਡਿਆ, ਮੈਨੂੰ ਛੱਡਦੇ ਹੁਣ, ਮੈਨੂੰ ਤੂੰ ਬੜੇ ਦੁੱਖ ਦਿੱਤੇ ਨੇ। ਹਜ਼ੂਰ ਆਂਦੇ ਨੇ ਕਿ ਇੰਨਾ ਭਰਮ ਕਰਨ ਦੀ ਲੋੜ ਨਹੀਂ, ਸਿੱਖਾ ਗੁਰੂ ਦਾ ਸਿੱਖ ਬਣ ਜਾ, ਗੁਰੂ ਦੇ ਚਰਨੀ ਲੱਗ ਜਾ, ਫਿਰ ਕੀ ਹੋਏਗਾ, ਅੰਤਰ ਸ਼ਾਂਤ ਮਨ ਸੁਖ ਹੋਏ, ਤੇਰੇ ਅੰਦਰ ਸ਼ਾਂਤੀ ਆ ਜਾਏਗੀ, ਤੇਰੇ ਮਨ ਨੂੰ ਸੁਖ ਦਾ ਭਾਵ ਹੈ ਕਿ ਟਿਕਾਓ ਆ ਜਾਏਗਾ।
ਸੱਚ ਸੰਜਮ ਕਾਰ ਕਮਾਏ,
ਹਾਂ ਸੰਜਮ ਹੁੰਦਾ ਜੁਗਤੀ, ਸੰਜਮ ਵਿੱਚ ਰਹਿ ਕੇ ਜੋ ਗੁਰੂ ਨੇ ਤੈਨੂੰ ਦੱਸਿਆ ਹੈ ਉਹਦੇ ਵਿੱਚ ਰਹਿ ਕੇ ਸੱਚ ਦੀ ਕਾਰ ਕਮਾਈ ਕਰ, ਤੇ ਫਿਰ ਭਾਈ ਤੇਰੇ ਅੰਦਰ ਸ਼ਾਂਤੀ ਆ ਜਾਏਗੀ।
ਨਾਨਕ ਪੂਰਾ ਕਰਮ ਸਤਿਗੁਰ ਮਿਲੇ,
ਹੁਣ ਮਿਲੇ ਕਿਵੇਂ ਗੁਰੂ? ਹਜ਼ੂਰ ਆਉਂਦੇ ਨੇ ਕਿ ਪੂਰੀ ਬਖਸ਼ਿਸ਼ ਹੋਵੇ ਨਾ, ਫਿਰ ਭਾਈ ਸਤਿਗੁਰੂ ਦਾ ਮਿਲਾਪ ਹੁੰਦਾ ਹੈ।
ਹਰ ਜੀਉ ਕਿਰਪਾ ਕਰੇ ਰਜਾਏ,
ਰਜਾਏ ਉਹ ਆਗਿਆ ਕਰਨ ਵਾਲਾ, ਉਹ ਪਰਮਾਤਮਾ ਜਦੋਂ ਕਿਰਪਾ ਕਰਦਾ ਹੈ।
ਕੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ,
ਹੁਣ ਇੱਥੇ ਜਿਹੜਾ ਦੀਵਾਨ ਦਾ ਅਰਥ ਹੈ, ਇਸ ਅਰਥ ਦੇ ਸਹਿਮਤ ਕਰੀਬਨ ਕਰੀਬਨ ਸਾਰੇ ਹੀ ਵਿਦਵਾਨ ਹਨ। ਦੀਵਾਨ ਹੈ ਹਾਕਮ, ਹੁਕਮ ਕਰਨ ਵਾਲਾ, ਦੀਵਾਨ ਹੁੰਦਾ ਕਚਹਿਰੀ, ਤੇ ਕਚਹਿਰੀ ਉਹ ਲਾਉਂਦਾ ਹੈ ਜਿਹੜਾ ਮੌਕੇ ਦਾ ਰਾਜਾ ਹੋਵੇ, ਤੇ ਇੱਥੇ ਰਾਜਾ ਹੈ, ਇੱਥੇ ਪਾਤਸ਼ਾਹ ਹੈ ਸੱਚਾ ਪਾਤਸ਼ਾਹ, ਉਹ ਪਰਮਾਤਮਾ ਜਿਹਦੇ ਹਿਰਦੇ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਉਹ ਪਰਮਾਤਮਾ ਰੂਪੀ ਰਾਜਾ ਆ ਕੇ ਬੈਠ ਜਾਵੇ, ਤੇ ਫਿਰ ਉਹਨੂੰ ਭਾਈ ਹੋਰ ਕੀ ਚਾਹੀਦਾ ਹੈ। ਜਿਹਦੇ ਘਰ ਵਿੱਚ ਮੌਕੇ ਦਾ ਪਾਤਸ਼ਾਹ ਆ ਜਾਏ, ਰਾਜਾ ਆ ਜਾਏ, ਉਹਦੇ ਕੋਲੋਂ ਤੇ ਸਾਰਿਆਂ ਨੇ ਥਰ ਥਰ ਕੰਬਣਾ ਹੈ, ਅੱਗੇ ਕਿਰਪਾ ਕਰਦੇ ਹਨ।
ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ,
ਮਾਨੋ ਕਿ ਸਾਰਾ ਸੰਸਾਰ ਉਹਦੀ ਮੁੱਠੀ ਵਿੱਚ ਆ ਗਿਆ ਹੈ, ਜਿਹਦੇ ਅੰਦਰ ਪਰਮਾਤਮਾ ਵਸ ਗਿਆ। ਜੇ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਉਹਦਾ ਸਾਰਾ ਹੀ ਸੰਸਾਰ ਬਣ ਜਾਂਦਾ ਹੈ। ਫਰੀਦ ਸਾਹਿਬ ਆਉਂਦੇ, ਪਰਮਾਤਮਾ ਕਹਿੰਦਾ ਹੈ ਕਿ ਫਰੀਦਾ, ਇਹ ਕੁਝ ਬਚਨ ਹੁੰਦੇ ਨੇ ਜੋ ਪਰਮਾਤਮਾ ਦੇ ਨਾਲ ਭਗਤਾਂ ਦੇ ਹੋਏ ਹੋਏ, ਉਹਨਾਂ ਨੇ ਉਹਨਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ ਹੈ। ਕਾਰਨ ਕਮਨ ਅਬੋਲ, ਆਪਾਂ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਸੁਣਦੇ ਰਹਿੰਦੇ ਹਾਂ ਕਿ ਹੇ ਪਰਮਾਤਮਾ, ਕੀ ਕਾਰਨ ਹੈ ਕਿ ਤੁਸੀਂ ਮੇਰੇ ਨਾਲ ਬੋਲਦੇ ਨਹੀਂ, ਚੁੱਪ ਹੋ। ਕਾਰਨ ਕਮਨ ਅਬੋਲ, ਕਿਉਂਕਿ ਹਮ ਸਰ ਦੀਨ ਦਿਆਲ ਨਾ ਤੁਮ ਸਰ, ਆਪਤਿਆਰ ਕਿਆ ਕੀਜੇ, ਮੇਰੇ ਵਰਗਾ ਕੰਗਾਲ ਕੋਈ ਨਹੀਂ, ਤੇਰੇ ਵਰਗਾ ਕੋਈ ਪਾਤਸ਼ਾਹ ਨਹੀਂ, ਦਿਆਲੂ ਨਹੀਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਆਪਤਿਆਰ ਕਿਆ ਕੀਜੇ, ਹੁਣ ਮੇਰਾ ਇਮਤਿਹਾਨ ਕਾਹਦਾ ਲੈ ਰਹੇ ਹੋ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੇ, ਹਾਂ ਬਲ ਬਲ ਜਾਉ ਰਮਈਆ ਕਾਰਨੇ। ਇਹ ਵਾਹਿਗੁਰੂ ਤੇਰੇ ਸਾਰਨਾ ਕਾਰਨਾਂ ਤੋਂ ਮੈਂ ਸਦਕੇ ਜਾਵਾਂ, ਪਰ ਮੈਨੂੰ ਇਹ ਦੱਸ ਕਾਰਨ ਕਮਨ ਅਬੋਲ, ਕਿਸ ਕਾਰਨ ਕਰਕੇ ਤੂੰ ਚੁੱਪ ਹੈ? ਮੇਰੇ ਅੰਦਰ ਸਾਖਿਆਤ ਨਹੀਂ ਹੋ ਰਿਹਾ, ਅਤੇ ਸੰਪਰਦਾਇ ਵਿਦਵਾਨਾਂ ਨੇ ਇਹਦਾ ਅਰਥ ਇਸ ਤਰ੍ਹਾਂ ਵੀ ਕੀਤਾ ਹੈ ਕਿ ਪਰਮੇਸ਼ਰ ਰਵਿਦਾਸ ਜੀ ਦੇ ਸਾਹਮਣੇ ਪ੍ਰਗਟ ਹੋਏ ਅਤੇ ਚੁੱਪ ਕਰਕੇ ਖਲੋਤੇ ਰਹੇ, ਰਵਿਦਾਸ ਨੇ ਉਹ ਪਰਮੇਸ਼ਰ ਦੇ ਚਰਨਾਂ 'ਤੇ ਮੱਥਾ ਟੇਕਿਆ, ਹੱਥ ਜੋੜ ਕੇ ਅੱਗੇ ਖਲੋਤੇ ਹੋਏ ਨੇ, ਅਤੇ ਪਰਮੇਸ਼ਰ ਬਚਨ ਨਹੀਂ ਕਰ ਰਹੇ। ਇਹ ਜੋ ਪਰਮੇਸ਼ਰ ਦੇ ਨਾਲ ਉਸ ਸਮੇਂ ਬਚਨ ਹੋਏ ਤਾਂ ਉਹਨੂੰ ਸ਼ਬਦ ਦਾ ਰੂਪ ਦਿੱਤਾ ਹੈ। ਇਹ ਕਾਰਨ ਕਵਨ ਅਬੋਲ, ਆਖਣ ਲੱਗੇ ਮਹਾਰਾਜ ਮੇਰੇ ਨਾਲ ਕਿਉਂ ਨਹੀਂ ਬੋਲ ਰਹੇ, अजोके विद्वानों ने यह अर्थ किया कि साख्यात क्यों नहीं हो रहे, प्रगट क्यों नहीं हो रहे। खैर कुछ भी हो समय का शब्द है, वचन है, जिस समय परमात्मा के नाल रविदास जी के आमो सामने वचन होए। इस करके सतगुरु महाराज सच्चे पातशाह दे भाई जी दे घर वो परमात्मा आके टिक गया हिरदे रूपी घर विच, ते ओदी मुट्ठी विच जगत सब आया, सारा संसार ही ओदी मुठ विच है। अज तक कोई वड्डा लीडर किसी का रिश्तेदार होवे ना ते ओ दूजियां नूं पूरा रोह पा के रखदा है कि एडा वड्डा वजीर, एडा वड्डा लीडर साडा रिश्तेदार है, भावें वह सारिया का सांझा ही होंदा है पर वह दूजिया नूं टिकण नहीं दिंदा। ते जिहदे घर राजा ही आ जावे, मौके का प्रधानमंत्री आ के बह जाए, वह भाई किवें किसी नूं बिथदा है। इस करके जिहदे हिरदे रूपी घर विच वह परमात्मा आ के बैठ गया, उहदी मुट्ठी विच ते सारा संसार आ जांदा है। ते इह भगत फरीद जी आंदे, फरीदा जे तू मेरा होए रहें सब जग तेरा होए, वह दबाव नाल नहीं, वह प्रेम नाल खिचे सारे उन्होंने हो जाते हैं।
तिसको तलकी किसै दी नाही,
तलकी होंदा अधीनगी, जेड़ा जिहदे अंदर परमात्मा टिक गया उन्हूं भाई किसी की अधीनगी कहदी है। जे जहांगीर बादशाह वर्गे अगे एक नमाणा जां सिख गुरु का घाई एक टका रख के भुलेखे नाल मत्था टेक दिंदा है ते पता लगदा है कि यह तां गुरु नहीं, तो टका चुक लैंदा, इहदे विच बादशाह दी किन्नी तुहीन है। इस वास्ते उहनां नूं किसी की अधीनगी नहीं, उहनां नूं किसी की मुथंजगी नहीं। जां तूं मेरे वल है तां क्या मोह छंदा, तूं सब कुछ मैनूं सौंपिया, जां तेरा बंदा लखमी तोड़ना आवई खाए खर्च रहंदा, लख 84 वेद नहीं सब सेव करन दा। ये 84 लख जिहड़ी जून है उस रब दे प्यारे दी सेवा करदी है।
हर दी बाण सब आन पैरी पाया,
उस वाहिगुरु ने, उस राजे ने, सच्चे पातशाह ने सारे संसार नूं उहदे पैरी लिया के पा दिता है।
मानसा के आहो दीवान हो कोई नस भज निकलै।
इस पंक्ति का अर्थ बड़ा भावपूर्त है कि किसी मनुख की कचहरी विचों, दुनिया की कचहरी विचों तां कोई दौड़ जाएगा, दौड़ जाते हैं कई तरीकों भुगतना ही भज जाते हैं, वो दौड़ जाएगा पर
हर दीवान हो कोई किथे जाया,
रब की कचहरी विचों कोई किथे जाएगा, उहदी कचहरी चों दौड़ नहीं सकता क्योंकि विच ना कोई कर सकै किस थै रोह रोज, उत्थे कोई सहायता नहीं करेगा, उत्थे तां सच, उत्थे सचो ही सच निबड़े, चुन वख कड्डे जजमालिया।
सो ऐसा हर दीवान वसिया भगता कै हिरदै,
भाई एहो जिहा जिहड़ा परमात्मा है वह भगतां दे हिरदे विच वसदा है।
तिन रहंदे खोहंदे आन सब भगतां अगै खलवाया,
जेड़े रहंदे खुंदे सी ना भुल गए नहीं आए, उन्हां नूं भगतां दे अगे लिया के परमात्मा ने खलियार दिता। क्योंकि इहदा मैं बहुता विस्तार नहीं कर सकता, समय की सीमा अंदर भी रहना है, सो उन्हां नूं भगतां दे अगे लिया के खलियार दिता है।
हर नावै की वड्याई कर्म प्राप्त होवै,
भाई वाहिगुरु दे नाम की वड्याई जिहड़ी है कर्मां नाल उहदी बख्शिश नाल प्राप्त हुंदी है।
गुरमुख विरलै किन्नै त्याया,
किसे विरले ही गुरमुख सरगुरां दे सनमुख हो के भाई उन्हां परमात्मा नूं ध्यौणा कीता है। ये अज दा सतगुरु महाराज जी का पावन हुक्मनामा है जिस दी विचार होई है। इस वास्ते भाई अनेकां भुल्लां हो जांदियां है, गुरु महाराज बख्शिंद हन, गुरु अते गुरु कीआं संगतां दा बहुत बहुत धन्नवाद। ਪ੍ਰਧਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਅਵਤਾਰ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਸਮਾਪਤ ਜੀ ਦੀਆਂ ਪੰਕਤੀਆਂ ਸਰਵਣ ਕਰੀਏ ਜੀ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੁਹੰਦੇ ਆਨ, ਸਭ ਭਗਤਾਂ ਅਗੇ ਖਲਵਾਇਆ। ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ, ਗੁਰਮੁਖ ਵੇਲੇ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।